ਬਾਬਾ ਦੀਪ ਸਿੰਘ ਜੀ ਕੌਣ ਹਨ? ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈਸਵੀ ਨੂੰ ਮਾਤਾ ਜੀਵਨੀ ਜੀ ਦੀ ਕੁੱਖੋਂ ਭਾਈ ਭਗਤਾ ਜੀ ਘਰ ਨਗਰ ਪੋਹਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਇਹਨਾਂ ਨੇ ਅੰਮ੍ਰਿਤ ਪਾਨ ਕੀਤਾ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਖਣ ਨੂੰ ਚਲੇ ਗਏ, ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਜ਼ਾਲਮਾਂ ਨੂੰ ਸੋਧਾ ਲਾਉਣ ਵਾਸਤੇ ਆਸ਼ੀਰਵਾਦ ਦੇ ਕੇ ਭੇਜਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਿਖੇ ਹੋਏ ਹੁਕਮਨਾਮੇ ਉਹਨਾਂ ਸਿੰਘਾਂ ਨੂੰ ਜਾਰੀ ਕੀਤੇ ਜਿਹੜੇ ਸਿੰਘ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੱਖਣ ਜਾਣ ਕਰਕੇ ਆਪਣੇ ਘਰਾਂ ਦੇ ਵਿੱਚ ਆਰਾਮ ਦੇ ਨਾਲ ਬੈਠ ਗਏ ਸਨ। ਬਾਬਾ ਦੀਪ ਸਿੰਘ ਜੀ ਨੂੰ ਜਦੋਂ ਹੁਕਮਨਾਮਾ ਮਿਲਿਆ, ਉਹ ਆਪਣੇ 500 ਸਿੰਘਾਂ ਦਾ ਜਥਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਜਾ ਫਤਿਹ ਬੁਲਾਈ। ਬਾਬਾ ਦੀਪ ਸਿੰਘ ਜੀ ਸ਼ਹੀਦ ਮਿਸਲ ਦੇ ਪਹਿਲੇ ਜਥੇਦਾਰ ਬਣੇ। ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਪਣੇ ਹੱਥ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ 4 ਬੀੜਾਂ ਬੜੇ ਅਦਬ ਅਤੇ ਸਤਿਕਾਰ ਦੇ ਨਾਲ ਲਿਖੀਆਂ, ਜੋ ਅੱਜ 4 ਤਖ਼ਤ ਸਾਹਿਬਾਂ ਦੇ ਉੱਤੇ ਸੁਸ਼ੋਭਿਤ ਹਨ। ਬਾਬਾ ਦੀਪ ਸਿੰਘ ਜੀ ਨੇ ਆਪਣੇ ਭਤੀਜੇ ਭਾਈ ਮਸੱਦਾ ਸਿੰਘ ਨੂੰ ਸ਼੍ਰੀ ਦਮਦਮਾ ਸਾਹਿਬ ਦੀ ਡਿਊਟੀ ਸੌਂਪ ਕੇ ਅੰਮ੍ਰਿਤਸਰ ਨੂੰ ਲੈ ਕੇ ਸਿੰਘਾਂ ਦਾ ਜਥਾ ਐਂ ਰਵਾਨਾ ਹੋ ਰਹੇ ਨੇ। ਦੀ ਪਵਿੱਤਰਤਾ ਲਈ ਸ਼ਹੀਦਾਂ ਦੀ ਜੰਜ ਲੈ ਕੇ ਮੌਤ ਨੂੰ ਵਿਆਉਣ ਵਾਸਤੇ ਨਗਾਰੇ 'ਤੇ ਚੋਟ ਮਾਰ ਕੇ ਜੈਕਾਰਿਆਂ ਦੀ ਗੂੰਜ ਵਿੱਚ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ। ਅੱਜ ਦਾ ਮਨੁੱਖ ਮੌਤ ਤੋਂ ਡਰਦਾ ਹੈ, ਪਰ ਜਿਹੜੇ ਮੌਤ ਨੂੰ ਪਛਾਣਦੇ ਨੇ ਉਹ ਮਰਨ ਦੀ ਚਿੰਤਾ ਨਹੀਂ ਕਰਦੇ। ਮੇਰੇ ਹਜ਼ੂਰ ਕਹਿੰਦੇ ਨੇ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆ ਪ੍ਰਤਪਾਲਹੀ ਲੇਖੇ ਸਾਸ ਗਰਾਸ। ਕਬੀਰ ਜੀ ਕਹਿੰਦੇ ਨੇ, ਕਬੀਰ ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣੇ ਕੋਏ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਬਾਬਾ ਦੀਪ ਸਿੰਘ ਜੀ, ਗੁਰੂ ਕਾ ਚੌਂਤਰਾ ਲੱਖੀ ਜੰਗਲ ਫੂਲ ਮਰਾਜ, ਹਰੀ ਕਾ ਪਤਨ ਲੰਘਦੇ ਹੋਏ ਆਪਣੇ ਨਾਲ ਸਿੰਘਾਂ ਨੂੰ ਲਿਜਾਂਦੇ ਹੋਏ ਤਰਨ ਤਾਰਨ ਪਹੁੰਚੇ ਨੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਦਰਬਾਰ ਵਿੱਚ ਖੜ ਕੇ ਪਾ ਕੇ ਗਲ ਵਿੱਚ ਪੱਲਾ, ਅਰਦਾਸ ਬੇਨਤੀ ਅਰਜੋਈ ਜੋਦੜੀ ਐਂ ਕਰ ਰਹੇ ਨੇ।
Ah!
ਸਰਤਾਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਖੜ ਕੇ ਬਾਬਾ ਦੀਪ ਸਿੰਘ ਜੀ ਨੇ ਪਾ ਕੇ ਗਲ ਵਿੱਚ ਪੱਲਾ ਅਰਦਾਸ ਕੀਤੀ ਏ। ਹਰ ਮਨੁੱਖ ਨੂੰ ਜ਼ਿੰਦਗੀ ਵਿੱਚ ਅਰਦਾਸ ਦਾ ਆਸਰਾ ਜ਼ਰੂਰ ਲੈਣਾ ਪੈਂਦਾ। ਸਿਆਣੇ ਕਹਿੰਦੇ ਨੇ ਦੁਨੀਆਂ ਦਾ ਸਭ ਤੋਂ ਸਿਆਣਾ ਮਨੁੱਖ ਹੋਇਆ ਸੁਕਰਾਤ, ਬਿਲਕੁਲ ਨਾਸਤਕ, ਉਹ ਰੱਬ ਦੀ ਹੋਂਦ ਨੂੰ ਨਹੀਂ ਸੀ ਮੰਨਦਾ। ਲੇਕਿਨ ਉਸ ਵੇਲੇ ਦੇ ਧਾਰਮਿਕ ਆਗੂਆਂ ਨੇ ਨੌਜਵਾਨਾਂ ਦਾ ਚਰਿੱਤਰ ਵਿਗਾੜਨ ਦੇ ਦੋਸ਼ ਹੇਠ ਜ਼ਹਿਰ ਦਾ ਪਿਆਲਾ ਦੇ ਕੇ ਮਰਵਾ ਦਿੱਤਾ। ਉਹ ਸੁਕਰਾਤ ਜਿਹੜਾ ਬਿਲਕੁਲ ਨਾਸਤਕ ਸੀ, ਇੱਕ ਥਾਂ ਤੇ ਆਣ ਕੇ ਅਰਦਾਸ ਦੀ ਮਹੱਤਤਾ ਨੂੰ ਕਬੂਲਦਾ, ਇੱਕ ਥਾਂ ਤੇ ਕਹਿੰਦਾ, ਓ ਮਾਈ ਬਿਲਵਡ ਪੈਨ ਐਂਡ ਆਲ ਦਾ ਗੋਡਸ ਆਫ ਦਿਸ ਪਲੇਸ ਗ੍ਰਾਂਟ ਟੂ ਮੀ ਦੈਟ ਆਈ ਵੁੱਡ ਬੀ ਮੇਡ ਬਿਊਟੀਫੁਲ ਇਨ ਮਾਈ ਲਾਈਫ ਇਨ ਮਾਈ ਸੋਲ। ਸੁਕਰਾਤ ਨੇ ਅਰਦਾਸ ਕੀਤੀ, ਪਿਆਰੇ ਪੈਨ ਅਤੇ ਦੁਨੀਆਂ ਦੇ ਸਾਰੇ ਦੇਵਤਿਓ, ਮੇਰੀ ਆਤਮਾ ਨੂੰ ਸੁੰਦਰ ਬਣਾ ਦੇਵੋ। ਬਾਬਾ ਦੀਪ ਸਿੰਘ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਅਰਦਾਸ ਕੀਤੀ, ਹੇ ਵਾਹਿਗੁਰੂ, ਜਦ ਤੱਕ ਮੈਂ ਅੰਮ੍ਰਿਤਸਰ ਵਿੱਚੋਂ ਜ਼ਾਲਮਾਂ ਦਾ ਝੰਡਾ ਪੱਟ ਨਹੀਂ ਦਿੰਦਾ, ਉਦੋਂ ਤੱਕ ਜਿਉਂਦਾ ਰਹਾਂਗਾ। ਬਾਬਾ ਦੀਪ ਸਿੰਘ ਜੀ ਦੁਨੀਆਂ ਦੇ ਪਹਿਲੇ ਮਰਦ ਹਨ ਜਿਨ੍ਹਾਂ ਨੇ ਕਾਰਜ ਪੂਰਤੀ ਤੱਕ ਜਿਉਂਦੇ ਰਹਿਣ ਦਾ ਪ੍ਰਣ ਕੀਤਾ। ਇਤਿਹਾਸ ਪੜ੍ਹੀਏ ਪਤਾ ਲੱਗਦਾ, ਮਹਾਭਾਰਤ ਦੇ ਯੁੱਧ ਵਿੱਚ ਅਭਿਮਨੂ ਦੀ ਲੋਥ ਤੇ ਖੜ ਕੇ ਉਸਦੇ ਪਿਤਾ ਅਰਜੁਨ ਨੇ ਕਿਹਾ, ਹੇ ਭਗਵਾਨ, ਜੇ ਕੱਲ ਦਾ ਸੂਰਜ ਛਿਪਣ ਤੋਂ ਪਹਿਲੇ ਮੈਂ ਜੈਦਰਥ ਨੂੰ ਨਾ ਮਾਰ ਲਿਆ, ਮੈਂ ਅੱਗ ਵਿੱਚ ਸੜ ਕੇ ਮਰ ਜਾਵਾਂਗਾ। ਉਹਨੇ ਮਰਨ ਦਾ ਪ੍ਰਣ ਕੀਤਾ, ਜਿਉਣ ਦਾ ਨਹੀਂ। ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ, ਵਾਹਿਗੁਰੂ, ਮੈਂ ਧਰਮ ਯੁੱਧ ਮੋਰਚਾ ਕਰਨ ਜਾ ਰਿਹਾ ਹਾਂ, ਮੇਰੇ ਅੰਗ ਸੰਗ ਰਹਿਣਾ, ਗੁਰਮੇਰ ਸੰਗ ਸਦਾ ਹੈ ਨਾਲ ਹੈ। ਜਦੋਂ ਕੋਈ ਵੀ ਸਿੱਖ ਗੁਰੂ ਨੂੰ ਆਪਣੇ ਅੰਗ ਸੰਗ ਸਮਝਦਾ ਹੈ ਤੇ ਗੁਰੂ ਅੰਗ ਸੰਗ ਹੋ ਕੇ ਉਹਦੀ ਰੱਖਿਆ ਕਰਦੇ ਨੇ। ਅੰਮ੍ਰਿਤਸਰ ਵੱਲ ਰਵਾਨਾ ਹੋਣ ਤੋਂ ਪਹਿਲੇ ਬਾਬਾ ਦੀਪ ਸਿੰਘ ਜੀ ਨੇ ਆਪਣੇ 18 ਸੇਰ ਦੇ ਖੰਡੇ ਨਾਲ ਖਿੱਚ ਕੇ ਲਕੀਰ ਆਪਣੇ ਯੋਧਿਆਂ ਨੂੰ ਇੱਕ ਜੋਸ਼ੀਲੀ ਤਕਰੀਰ ਐਂ ਕਰ ਰਹੇ ਨੇ ਭਾਈ।
ਨਾਲ ਸਰੋਵਰ ਪੂਰਿਆ ਸੁੱਕ ਜਾਣ ਨਾਲ ਜ਼ੁਲਮ ਗੁਜ਼ਾਰ
ਮਿੱਟੀ ਨਾਲ ਸਰੋਵਰ ਪੂਰਿਆ ਸੁੱਕ ਜਾਣ ਨਾਲ ਜ਼ੁਲਮ ਗੁਜ਼ਾਰ ਮਿੱਟੀ ਨਾਲ ਸਰੋਵਰ ਪੂਰਿਆ ਸੁੱਕ ਜਾਣ ਨਾਲ ਜ਼ੁਲਮ ਗੁਜ਼ਾਰ
ਅਸੀਂ ਕੇਵਲ ਅਣਖ ਬਚਾਵਣੀ ਅਸੀਂ ਕੇਵਲ ਕੇਵਲ ਅਣਖ ਬਚਾਵਣੀ ਮੁੱਲ ਆਪਣੇ ਸਿਰਾਂ ਦੇ ਉਤਾਰ ਅਸਾਂ ਕੇਵਲ ਅਣਖ ਬਚਾਵਣੀ ਮੁੱਲ ਆਪਣੇ ਸਿਰਾਂ ਦੇ ਉਤਾਰ
ਅਸੀਂ ਕੇਵਲ ਅਣਖ ਬਚਾਵਣੀ ਮੁੱਲ ਆਪਣੇ ਸਿਰਾਂ ਦੇ ਉਤਾਰ
ਅਸੀਂ ਕੇਵਲ ਅਣਖ ਬਚਾਵਣੀ ਮੁੱਲ ਆਪਣੇ ਸਿਰਾਂ ਦੇ ਉਤਾਰ ਮੁੱਲ ਆਪਣੇ ਸਿਰਾਂ ਦੇ ਉਤਾਰ ਮੁੱਲ ਆਪਣੇ ਸਿਰਾਂ ਦੇ ਉਤਾਰ
ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਮੌਤ ਦਾ ਭੈ ਨਹੀਂ ਮੰਨਿਆ ਉਹਨਾਂ ਨੇ 18 ਸੇਰ ਦੇ ਖੰਡੇ ਨਾਲ ਖਿੱਚ ਕੇ ਲਕੀਰ ਇੱਕ ਜੋਸ਼ੀਲੀ ਤਕਰੀਰ ਕੀਤੀ ਕਹਿਣ ਲੱਗੇ ਬਹਾਦਰੋ ਸਦਾ ਮੁਸ਼ਕਲਾਂ ਉਹਨਾਂ ਤੇ ਆਉਂਦੀਆਂ ਨੇ ਜਿਸ ਕੌਮ ਦੇ ਬੰਦੇ ਦਲੇਰ ਹੁੰਦੇ ਇੱਤੋਂ ਉਸੇ ਹੀ ਬੇਰੀ ਨੂੰ ਵੱਜਦੀਆਂ ਨੇ ਜਿਸ ਬੇਰੀ ਦੇ ਮਿੱਠੜੇ ਬੇਰ ਹੁੰਦੇ ਕੌਣ ਪੁੱਛਦਾ ਕਾਵਾਂ ਤੇ ਕੁੱਤਿਆਂ ਨੂੰ ਕੈਦ ਪਿੰਜਰੇ ਬਾਜ ਤੇ ਸ਼ੇਰ ਹੁੰਦੇ ਸਰਵ ਖੂਨ ਸ਼ਹੀਦਾਂ ਦਾ ਨੁਚੜ ਜਾਂਦਾ ਮੋਤੀ ਮੁਸ਼ਕਨੇ ਮਹਿਕਦੇ ਫੇਰ ਹੁੰਦੇ ਬਾਬਾ ਦੀਪ ਸਿੰਘ ਜੀ ਨੇ ਉੱਚੀ ਆਵਾਜ਼ ਦੇ ਨਾਲ ਕਿਹਾ ਕਹਿਣ ਲੱਗੇ ਜਿਸ ਨੂੰ ਮੌਤ ਤੋਂ ਡਰ ਅਤੇ ਭੈ ਆਉਂਦਾ ਹੈ ਉਹ ਇਸ ਲਕੀਰ ਤੋਂ ਪਿੱਛੇ ਰਹਿਣ ਹਵਾ ਦੇ ਵੇਗ ਵਾਂਗ ਜੈਕਾਰੇ ਛੱਡਦੇ ਹੋਏ ਸਿੰਘ ਲਕੀਰ ਪਾਰ ਕਰਕੇ ਆ ਗਏ ਉਧਰ ਪਾਪੀ ਜਹਾਨ ਖਾਂ ਨੂੰ ਖਬਰ ਮਿਲੀ ਉਹ ਖਾਲਸੇ ਨੂੰ 40,000 ਫੌਜਾਂ ਦੇ ਨਾਲ ਗੋਲਗੜ ਦੇ ਮੈਦਾਨ ਵਿੱਚ ਆਣ ਮਿਲਿਆ ਗੋਲਗੜ ਦੇ ਮੈਦਾਨ ਵਿੱਚ ਇੱਕ ਬੜਾ ਗਹਿ ਗੱਚ ਜੰਗ ਹੋਇਆ ਸਰਦਾਰ ਦਿਆਲ ਸਿੰਘ ਜੀ ਘੋੜੇ ਤੋਂ ਛਾਲ ਮਾਰ ਕੇ ਹਾਥੀ ਉੱਤੇ ਜਾ ਚੜੇ ਇਹਨਾਂ ਨੇ ਜਹਾਨ ਖਾਂ ਦਾ ਸਿਰ ਕਲਮ ਕਰਕੇ ਰੱਖ ਦਿੱਤਾ ਸਰਦਾਰ ਬਲਵੰਤ ਸਿੰਘ ਦੇ ਹੱਥੋਂ ਰੁਸਤਮ ਖਾਂ ਔਰ ਜ਼ਬਰਦਸਤ ਖਾਂ ਮਾਰੇ ਗਏ ਆਖਿਰਕਾਰ ਬਾਬਾ ਦੀਪ ਸਿੰਘ ਜੀ 18 ਸੇਰ ਦੇ ਖੰਡੇ ਨਾਲ ਦੁਸ਼ਮਣ ਦਲ ਦੇ ਆਹੂ ਲਾਉਂਦੇ ਚਲੇ ਜਾ ਰਹੇ ਨੇ ਆਖਿਰਕਾਰ ਪਾਪੀ ਅਮਾਨ ਖਾਂ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਆਇਆ ਇੱਕ ਮੈਦਾਨੀ ਜੰਗ ਵਿੱਚ ਮਰਦਾਂ ਦਾ ਲੋਹੇ ਤੇ ਲੋਹਾ ਹੇ ਐਂ ਖੜਕਰਿਆ ਬਾਈ ਤਲਵਾਰਾਂ ਚਲਾਈਆਂ ਤੇ ਦੋਵਾਂ ਦੇ ਸੀਸ ਧੜ ਤੋਂ ਅਲੱਗ ਹੋ ਕੇ ਧਰਤੀ ਉੱਤੇ ਡਿੱਗ ਪਏ। ਜਦੋਂ ਬਾਬਾ ਦੀਪ ਸਿੰਘ ਜੀ ਦਾ ਸੀਸ ਧਰਤੀ ਦੇ ਉੱਤੇ ਡਿੱਗਾ, ਕੋਲ ਖੜੇ ਭਾਈ ਫਤਿਹ ਸਿੰਘ ਨੇ ਆਖਿਆ, ਬਾਬਾ ਜੀ ਤੁਹਾਡਾ ਪ੍ਰਾਣ। ਬਾਬਾ ਦੀਪ ਸਿੰਘ ਜੀ ਫੁਰਤੀ ਦੇ ਨਾਲ ਉੱਠੇ, ਉਹਨਾਂ ਨੇ ਆਪਣਾ ਸੀਸ ਆਪਣੀ ਖੱਬੀ ਤਲੀ ਉੱਤੇ ਰੱਖਿਆ ਅਤੇ 18 ਸੇਰ ਦੇ ਖੰਡੇ ਨਾਲ ਦੁਸ਼ਮਣ ਦਲ ਦੇ ਆਹੂ ਲਾਉਂਦੇ ਹੋਏ ਅੰਮ੍ਰਿਤਸਰ ਤੱਕ ਉਹਨਾਂ ਨੇ ਜੰਗ ਕੀਤਾ। ਅੱਜ ਕਈ ਇਤਿਹਾਸਕਾਰਾਂ ਨੇ ਇਹ ਕਿੰਤੂ ਕੀਤਾ ਕਿ ਬਾਬਾ ਦੀਪ ਸਿੰਘ ਜੀ ਬਿਨਾਂ ਸੀਸ ਨਹੀਂ ਲੜੇ। ਉਹਨਾਂ ਇਤਿਹਾਸਕਾਰਾਂ ਤੋਂ ਸਾਨੂੰ ਸੁਚੇਤ ਹੋਣਾ ਪਵੇਗਾ ਜਿਹੜੇ ਸਿੱਖੀ ਦੇ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਅੰਮ੍ਰਿਤ ਦੀ ਸ਼ਕਤੀ ਸੀ ਕਿ ਖਾਲਸਾ ਸਵਾ ਲੱਖ ਦੇ ਨਾਲ ਟਕਰਾ ਗਿਆ। ਇਹ ਅੰਮ੍ਰਿਤ ਦੀ ਸ਼ਕਤੀ ਸੀ ਕਿ ਬਾਬਾ ਦੀਪ ਸਿੰਘ ਜੀ ਬਿਨਾਂ ਸੀਸ ਲੜੇ। ਧਨੀ ਰਾਮ ਜੀ ਚਾਤਰਕ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਨੂੰ ਇਉਂ ਬਿਆਨ ਕਰਦੇ ਨੇ, ਧਰਮ ਤੁਜਾ ਫੈਲਾ ਗਏ ਕਰ ਕੁਰਬਾਨ ਸਰੀਰ, ਜੱਗ ਪ੍ਰਸਿੱਧ ਅੱਜ ਹੋ ਗਏ ਦੀਪ ਸਿੰਘ ਬਲਵੀਰ। ਜਦੋਂ ਤੱਕ ਜ਼ਮਾਨਾ ਰਹੇਗਾ ਢਾਡੀ ਮਰਦਾਂ ਦੀਆਂ ਵਾਰਾਂ ਗਾਉਂਦੇ ਰਹਿਣਗੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਯੋਧਿਆਂ ਦੀ ਕਮਾਈ ਦਾ ਧਿਆਨ ਧਰਕੇ ਸਾਰੀਆਂ ਸੰਗਤਾਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।